साहिब जीओ मेर करो तिन ते मोहि जाहे, गरीब नवाज न दूसर तो सोम, भूल छिमो हमरी प्रव आपन, भूलन हार कहो को मोसो, सेव करी तुमरी तिन के, सब ही ग्रह देखियत दर्ब भरोसो। या कल मैं सब काल किरपान के, भारी पजान को भारी भरोसो। यो बुलावे त्यों बोलना सामी, कुदरत कवन हमारी, साध संग नानक जस गायो, जो प्रभु की अत प्यारी। सज्जन सच्चा पात साहो, सिरसा हमदै साहो, जिस पास बैठिया सोही है, सब ना दावे साहो। का खालसा वाहिगुरु जी की फतेह। परम सन्मान ते सत्कार योग सतगुरां दी साजी नवाजी गुरु खालसा साध संगत श्री अकाल पुरख वाहिगुरु दी अमित मेहर है, अपार बख्शिश है, जिसका सदका सतगुरां दे पावन दरबार विखे रात्रि दे समय जुड़ बैठण दा सुभाग प्राप्त होया। गुरमुख प्यारे भाई प्रेम सिंह जी दी याद विच जो रात दे समय सहस्कृति दी विचार चल रही है, पंचम पातशाह धन गुरु अर्जन देव साहिब जी दी ये पावन पवित्र बाणी, जिस दे 56 श्लोक आपां विचार चुके हाँ, ये 57वां श्लोक जिहड़ा सरवण कीता। आओ सतगुरु पंचम पातशाह जी हरी लाल ते कृष्ण लाल दोवां पंडतां नूं मुख रख के जो पावन पवित्र उपदेश दी बख्शिश करदे ने सब नूं सांझी, ओ गुरु का उपदेश विचार श्रवण करिए। सतगुरु जी पंचम पातशाह उचारण करदे ने कि हरी लाल कृष्ण लाल पंडित सोना, ओ जो वाहिगुरु परमेश्वर है, ओ ऐसे चिन्हां वाला नहीं है, क्योंकि भट्टां ने ਵਿਸ਼ਨੂ ਦੇ ਚਿੰਨ੍ਹਾਂ ਨੂੰ ਜਣਾਏ ਅਤੇ ਪਰਮੇਸ਼ਰ ਨੂੰ ਉਸ ਤੋਂ ਵਿਲੱਖਣ ਜਣਾਏ। ਅੱਗੇ ਪਟਾਂ ਦੇ ਸਵਈਆਂ 'ਚ ਆਵੇਗਾ, ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਹ ਛਦਮ, ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ, ਸਤਿ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ। ਵਾਹਿਗੁਰੂ 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 ਵਾਹਿ ਜੀਓ। ਉੱਥੇ ਦੱਸਿਆ ਇੱਕ ਹੱਥ ਵਿੱਚ ਸੰਖ, ਇੱਕ ਹੱਥ ਵਿੱਚ ਚੱਕਰ, ਇੱਕ ਹੱਥ ਵਿੱਚ ਗਦਾ ਗੁਰਜ, ਇੱਕ ਇਉਂ ਉੱਥੇ ਲਿਖਿਆ ਸੰਖ ਚੱਕਰ ਗਦਾ ਪਦਮ। ਚਾਰ ਬਾਹਾਂ ਚਤੁਰਭੁਜੀ ਵਿਸ਼ਨੂੰ ਦਾ ਰੂਪ ਦਾ ਵਰਣਨ ਕੀਤਾ। ਇੱਕ ਹੱਥ ਵਿੱਚ ਸੰਖ ਹੈ, ਇੱਕ ਹੱਥ ਵਿੱਚ ਚੱਕਰ ਹੈ, ਇੱਕ ਹੱਥ ਵਿੱਚ ਗਦਾ ਗੁਰਜ ਵਰਗਾ ਸ਼ਸਤਰ ਹੈ, ਇੱਕ ਹੱਥ ਵਿੱਚ ਕਵਲ ਹੈ। ਅਤੇ ਨਾਲ ਜਸ ਲਿਖਦਿਆਂ ਲਿਖੇ ਆਪ ਆਪ ਕੀ ਉਹ ਛਦਮ, ਤੁਸਾਂ ਨੇ ਆਪਣਾ ਇਹ ਆਪਣਾ ਆਪ ਰੂਪ ਛਦਮ ਛੁਪਾ ਲਏ, ਭਾਵ ਵਿਸ਼ਨੂੰ ਦਾ ਰੂਪ ਨਹੀਂ ਹੋ, ਕਿਹੜਾ ਰੂਪ ਹੋ? ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੀ ਜੀਓ। ਤੁਸੀਂ ਅਪਰੰਪਰ ਹੋ, ਪਰਾਰੂਪ ਹੋ, ਵਿਆਪਕ ਹੋ, ਕੌਣ ਹੈ ਕੋਈ ਜਿਹੜਾ ਤੁਹਾਨੂੰ ਲੱਖ ਸਕੇ, ਜਾਣ ਸਕੇ? ਇੱਥੇ ਵੀ ਉਹੀ ਭਾਵ ਦਾ ਵਰਣਨ ਹੈ ਕਿ ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਹ ਜਿਹੜਾ ਪਰਮੇਸ਼ਰ ਹੈ, ਨਾ ਉਹਦੇ ਕੋਲੇ ਸੰਖ ਹੈ ਵੀ ਇੱਕ ਹੱਥ 'ਚ ਸੰਖ ਹੈ, ਇੱਕ ਹੱਥ ਵਿੱਚ ਚੱਕਰ ਹੈ, ਇੱਕ ਹੱਥ 'ਚ ਗਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਨਾ ਸੰਖ ਹੈ ਉਹਦੇ ਹੱਥ ਵਿੱਚ, ਨਾ ਉਹਦੇ ਹੱਥ ਵਿੱਚ ਚੱਕਰ ਹੈ, ਨਾ ਉਹਦੇ ਹੱਥ ਵਿੱਚ ਗਦਾ ਹੈ, ਗੁਰਜ ਹੈ। ਅਤੇ ਵਿਸ਼ਨੂੰ ਦਾ, ਮਹਾਂਵਿਸ਼ਨੂੰ ਦਾ ਸਿਆਮ ਰੰਗ ਦੱਸਿਆ, ਅਤੇ ਨਾ ਹੀ ਉਸਦਾ ਭਾਈ ਸਿਆਮ ਰੰਗ ਹੈ ਕੋਈ, ਨਾ ਸਿਆਮ ਰੰਗ ਥੋੜ੍ਹਾ ਜਿਹਾ ਪੱਕਾ ਰੰਗ ਹੋਵੇ, ਸਫਾਈ ਵਿੱਚ ਉਹਨੂੰ ਸਿਆਮ ਕਹਿੰਦੇ, ਐਸਾ ਤੇ ਸਿਆਮ ਰੰਗ ਵੀ ਨਹੀਂ ਹੈ। ਉਹ ਭਾਈ ਅਸਚਾਰਜ ਸਰੂਪ ਹੈ। ਅਸਚਾਰਜ ਉਹਨੂੰ ਕਹਿੰਦੇ ਹੈ ਜਿਹੜਾ ਦੱਸਿਆ ਹੀ ਨਾ ਜਾਵੇ, ਕਿਹਾ ਨਹੀਂ ਜਾਵੇ, ਅਤੇ ਉਹਨੂੰ ਅਸਚਾਰਜ ਕਹਿੰਦੇ ਹੈ। ਉਹਦਾ ਰੂਪ ਅਸਚਾਰਜ ਹੈ ਭਾਈ। ਅਤੇ ਰਹਾਂਤ ਜਨਮ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਜਨਮ ਮਰਨ ਆਦਿਕ ਤੋਂ ਰਹਾਂਤ ਹੈ, ਭਾਵ ਰਹਿਤ ਹੈ। ਉਸ ਪਰਮੇਸ਼ਰ ਨੂੰ ਵੇਦ ਵੀ ਨੇਤ ਨੇਤ ਕਥਾਂਤ ਕਹੀਏ ਕਹਿੰਦੇ ਹਨ। ਨੇਤ ਦਾ ਅਰਥ ਕਰੀਦਾ ਬੇਅੰਤ ਹੈ। ਮਹਾਰਾਜ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਕਿਉਂਕਿ ਅੰਤ ਲਿਆ ਜਾਂਦਾ ਜਾਂ ਤਾਂ ਅੰਤ ਲਿਆ ਜਾਂਦਾ ਕਾਰਨ ਕਰਕੇ ਜਾਂ ਕਾਰਜ ਕਰਕੇ, ਪਰ ਪਰਮੇਸ਼ਰ ਦਾ ਨਾ ਕਾਰਨ ਕਰਕੇ ਨਾ ਕਾਰਜ ਕਰਕੇ ਅੰਤ ਲਿਆ ਜਾਂਦਾ। ਸ੍ਰਿਸ਼ਟੀ ਦਾ ਕਾਰਨ ਪੰਜ ਤੱਤ ਕਹੇ ਜਾਂਦੇ ਹਨ, ਪਰ ਪੰਜ ਤੱਤਾਂ ਦਾ ਅੰਤ ਨਹੀਂ। ਪਾਣੀ ਕਿੰਨਾ ਹੈ ਕੋਈ ਅੰਤ ਨਹੀਂ, ਧਰਤੀ ਪ੍ਰਿਥਵੀ ਕਿੰਨੀ ਹੈ ਕੋਈ ਤੋਲ ਨਹੀਂ ਸਕਦਾ, ਨਾਪ ਨਹੀਂ ਸਕਦਾ। ਹਵਾ ਕਿੰਨੀ ਹੈ ਉਹਨੂੰ ਨਹੀਂ ਕੋਈ ਨਾਪ ਸਕਦਾ, ਆਕਾਸ਼ ਕਿੰਨਾ ਇਹ ਨਹੀਂ ਕਿਸੇ ਨੇ ਕਦੇ ਮਾਪਿਆ, ਹਵਾ ਕਿੰਨੀ ਹੈ ਇਹ ਕੋਈ ਵੀ ਪੰਜੇ ਤੱਤ ਕੋਈ ਨਹੀਂ ਗਿਣੇ ਜਾਂਦੇ। ਇਸ ਕਰਕੇ ਵਿਦਵਾਨਾਂ ਲਿਖੇ ਨਾ ਇਤੀ ਕਾਰਨਾ ਨਾ ਇਤੀ ਕਾਰਜਾ। ਇਤੀ ਦਾ ਅਰਥ ਹੁੰਦਾ ਅਖੀਰ, ਨਾ ਤੇ ਕਾਰਨ ਕਰਕੇ ਉਹਦਾ ਅਖੀਰ ਜਾਣਿਆ ਜਾ ਸਕਦਾ ਹੈ। ਪੰਜ ਤੱਤਾਂ ਦਾ ਵੀ ਅਖੀਰ ਨਹੀਂ ਹੈ, ਆਪ ਤੇਜ ਵਾਏ ਪ੍ਰਿਥਵੀ ਆਕਾਸਾ, ਆਪ ਪਾਣੀ ਕਰਕੇ ਵੀ ਉਹਦਾ ਅੰਤ ਨਹੀਂ, ਅਗਨੀ ਦਾ ਵੀ ਅੰਤ ਨਹੀਂ, ਹਵਾ ਦਾ ਵੀ ਅੰਤ ਨਹੀਂ, ਧਰਤੀ ਦਾ ਵੀ ਅੰਤ ਨਹੀਂ, ਆਕਾਸ਼ ਦਾ ਵੀ ਅੰਤ ਨਹੀਂ। ਦੂਜਾ ਕਾਰਜ ਪੈਦਾ ਕੀਤੀ ਸ੍ਰਿਸ਼ਟੀ, ਕਿਤਨੀ ਕੁ ਸ੍ਰਿਸ਼ਟੀ ਹੈ ਪੈਦਾ ਕੀਤੀ ਹੋਈ, ਇਹਦਾ ਵੀ ਕੋਈ ਅੰਤ ਨਹੀਂ ਹੈ। ਇਸ ਕਰਕੇ ਵੇਦ ਵੀ ਉਸ ਨੂੰ ਬੇਅੰਤ ਬੇਅੰਤ ਕਥਨ ਕਰਦੇ ਹਨ। ਨੇਤ ਨੇਤ ਕਥੰਤ ਵੇਦਾ, ਵੇਦ ਵੀ ਉਸ ਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਹਨ। ਉਹ ਗੋਵਿੰਦ ਹੈ ਜੋ ਇੰਦਰਿਆਂ ਦਾ ਪ੍ਰਕਾਸ਼ਕ ਵਾਹਿਗੁਰੂ ਹੈ, ਇਹ ਊਚ ਹੈ, ਅਤ ਉੱਚਾ, ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਬੜਾ ਹੀ ਉੱਚਾ ਹੈ। ਅਤੇ ਮੂਚ ਅਪਾਰ, ਜਿਸਦਾ ਮੂਚ ਬੜਾ ਭਾਰੀ, ਅਪਾਰ ਕਹੀਏ ਪਾਰਾ ਵਾਰ ਨਹੀਂ ਕਿ ਕਿੰਨਾ ਉਸਦਾ ਵਿਸਥਾਰ ਹੈ, ਮੂਚ ਬਹੁਤ ਹੀ ਵਿਸਥਾਰ ਵਾਲਾ ਹੈ। ਸਤਿਗੁਰੂ ਕਹਿੰਦੇ ਵਸਦਾ ਕਿੱਥੇ ਹੈ ਭਾਈ? ਬਸੰਤ ਸਾਧ ਰਿਦਿਆਂ, ਉਹ ਐਸਾ ਵਾਹਿਗੁਰੂ ਪਰਮੇਸ਼ਰ ਸਾਧ ਰਿਦਿਆਂ, ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਰਿਦਿਆਂ, ਹਿਰਦੇ ਦੇ ਅੰਦਰ ਬਸੰਤ ਕਹੀਏ ਵਸਦਾ ਹੈ। ਅਚੁੱਤ ਬੁਝੰਤ ਨਾਨਕ ਵੱਡ ਭਾਗੀ ਇਹ ਹੈ। ਅਤੇ ਉਹ ਅਚੁੱਤ ਹੈ, ਅਗੜ ਹੈ, ਉਸ ਨੂੰ ਬੁਝੰਤ ਸਮਝਦਾ ਕੌਣ ਹੈ, ਜਾਣਦਾ ਕੌਣ ਹੈ? ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਕੋਈ ਵੱਡ ਭਾਗੀ ਹੈ, ਵੱਡੇ ਭਾਗਾਂ ਵਾਲਾ ਹੀ ਉਸ ਨੂੰ ਕੋਈ ਜਾਣਦਾ ਹੈ। ਹੁਣ ਦੱਸਦੇ ਨੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਆਹ ਜਿਹੜਾ ਸੰਸਾਰ ਹੈ, ਸੰਸਾਰ ਵਿੱਚ ਵਸਣਾ ਹੈ ਨਾ, ਇਹ ਤਾਂ ਉਜਾੜ ਹੀ ਇੱਕ ਤਰ੍ਹਾਂ ਦਾ। ਉਜਾੜ ਵਿੱਚ ਤੇ ਕਿਤੇ ਕੁੱਤੇ ਹੁੰਦੇ ਹੈ, ਕਿਤੇ ਖੋਤੇ ਹੁੰਦੇ ਹੈ, ਕਿਤੇ ਗਿੱਦੜ ਹੁੰਦੇ ਹੈ ਫਿਰਦੇ। ਅਤੇ ਸੰਸਾਰ ਵਿੱਚ ਕਿਹੜੇ ਗਿੱਦੜਾਂ ਦੀ ਗੱਲ ਕੀਤੀ ਹੈ, ਕੁੱਤਿਆਂ ਦੀ ਗੱਲ ਕੀਤੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਉਦਿਆਨ ਵਸਨੰ ਸੰਸਾਰੰ, ਇਸ ਸੰਸਾਰ ਵਿੱਚ ਵਸਣਾ ਹੈ ਹਰੀ ਲਾਲ ਕ੍ਰਿਸ਼ਨ ਲਾਲ, ਇੱਕ ਉਜਾੜ ਵਿੱਚ ਵਸਣਾ ਹੀ ਹੈ। ਜਿਵੇਂ ਉਜਾੜ ਦੇ ਵਿੱਚ ਕੁੱਤੇ ਹੁੰਦੇ ਹੈ, ਗਿੱਦੜ ਹੁੰਦੇ ਹੈ ਅਤੇ ਖੋਤੇ ਹੁੰਦੇ ਹੈ, ਐਸੇ ਹੀ ਇਸ ਸੰਸਾਰ ਦੇ ਵਿੱਚ ਵੀ ਸੰਬੰਧੀ ਸਵਾਨ ਸਿਆਲ ਖਰੇ, ਜਿਹੜੇ ਇਸ ਜੀਵ ਦੇ ਸੰਬੰਧੀ ਨੇ, ਇਹੀ ਕੁੱਤੇ ਨੇ, ਇਹੀ ਗਿੱਦੜ ਨੇ, ਇਹੀ ਖੋਤੇ ਹੈ। ਇਹਨਾਂ ਦੇ ਗ੍ਰੰਥਾਕਾਰਾਂ ਨੇ ਕੁੱਤੇ ਦੇ ਵੀ ਗੁਣ ਲਿਖੇ ਹੈ, ਖੋਤੇ ਦੇ ਵੀ ਗੁਣ ਲਿਖੇ ਹੈ, ਪਰ ਔਗਣਾਂ ਦਾ ਕਥਨ ਹੈ। ਸਵਾਨ ਕੁੱਤੇ ਦੀ ਨਿਆਈ ਉਹ ਲੋਕ ਨੇ ਅਤੇ ਜਿਹੜੇ ਹਮੇਸ਼ਾ ਵਾਸਤੇ ਭੌਂਕਦੇ ਰਹਿੰਦੇ ਨੇ, ਕਿਸੇ ਨੂੰ ਗਾਲ ਕੱਢਤੀ, ਕਿਸੇ ਨੂੰ ਕੁਛ ਬੋਲਤਾ, ਉਹ ਕੁੱਤਿਆਂ ਦੀ ਨਿਆਈ ਹੈ। ਅਤੇ ਸਿਆਲ ਜਿਹੜੇ ਛਲ ਕਰਨ ਵਾਲੇ ਲੋਕ ਨੇ, ਆਲਸੀ ਲੋਕ ਨੇ, ਉਹ ਸਿਆਲ ਗਿੱਦੜਾਂ ਦੀ ਨਿਆਈ ਹੈ। ਅਣਹੋਂਦ ਦਾ ਭਾਰ ਨਿੰਦਕ ਸਿਰ ਧਰਾ, ਖੋਤਾ ਭਾਰ ਚੁੱਕਣ ਵਾਲਾ ਹੁੰਦਾ ਨਾ, ਜਿਹੜੇ ਨਿੰਦਿਆ ਕਰਨ ਵਾਲੇ ਲੋਕਾਂ ਦਾ ਅਣ ਹੋਇਆ ਭਾਰ ਚੁੱਕਣ ਵਾਲੇ, ਉਹ ਖਰੇ ਖੋਤੇ ਹੈ। ਐਸੇ ਸੰਸਾਰ ਉਜਾੜ ਦੇ ਅੰਦਰ ਐਸੇ ਲੋਕ ਖੋਤੇ ਤੁਰੇ ਫਿਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਵਿਖਮ ਸਥਾਨ ਮਨ ਮੋਹ ਮਦਰੰ, ਇੱਕ ਜਾੜ ਦੇ ਅੰਦਰ ਜਿਹੜੇ ਚੋਰ ਹੁੰਦੇ ਆ ਨਾ, ਲੁੱਟਣ ਵਾਲੇ, ਉਹ ਕੀ ਕਰਦੇ ਹੈ ਅਤੇ ਉਹ ਵੀ ਐਸੇ ਉਜਾੜ ਦੇ ਵਿੱਚ ਲੁੱਟਣ ਦੇ ਤਰੀਕੇ ਬੜੇ ਬਣਾਏ ਹੋਏ ਹਨ। ਇਹ ਜਿਹੜਾ ਸੰਸਾਰ ਉਜਾੜ ਹੈ, ਇਹ ਬੜਾ ਵਹਿਮ ਸਥਾਨ ਹੈ, ਕਠਿਨ ਸਥਾਨ ਹੈ। ਮਨ ਮੋਹ ਮਦਰੰ, ਉਹ ਲੁਟੇਰੇ ਕੀ ਕਰਦੇ ਹੈ, ਉਹਨਾਂ ਨੇ ਮੱਟੀਆਂ ਰੱਖੀਆਂ ਹੁੰਦੀਆਂ ਸ਼ਰਾਬ ਵਾਲੀਆਂ, ਉਹ ਲੋਕ ਜਾਣਦੇ ਹੈ ਭਾਈ ਜਲ ਛੱਕ ਲਓ ਅਤੇ ਉਜਾੜ ਦੇ ਅੰਦਰ ਪਾਣੀ ਮਿਲਦਾ ਨਹੀਂ ਕਿਤੇ, ਪਾਣੀ ਦੇ ਬਹਾਨੇ ਉਹਨਾਂ ਨੂੰ ਸ਼ਰਾਬਾਂ ਪਿਆ ਕੇ ਗੁੱਟ ਕਰ ਦਿੰਦੇ ਹੈ, ਲੁੱਟ ਲੈਂਦੇ ਹੈ। ਇਸ ਤਰ੍ਹਾਂ ਹੀ ਇਸ ਸੰਸਾਰ ਦੇ ਅੰਦਰ ਮਹਾਂਸਾਧ ਪੰਚ ਤਸਕਰ ਹੈ, ਬੜੇ ਮਹਾਨ ਅਸਾਧ ਨਾ ਸਾਧੇ ਜਾਣ ਵਾਲੇ ਪੰਜ ਚੋਰ ਹਨ। ਮਨ ਮੋਹ ਮਦਰੰਗ, ਇਸ ਵਿਖਮ ਸਥਾਨ ਸੰਸਾਰ ਦੇ ਅੰਦਰ ਮਨ ਦਾ ਜਿਹੜਾ ਮੋਹ ਹੈ ਨਾ, ਇਹੀ ਇੱਕ ਤਰ੍ਹਾਂ ਦੀ ਮਦਰ ਹੈ, ਸ਼ਰਾਬ ਹੈ। ਮੋਹ ਮਿੱਠਾ ਮਦਰੰਗ, ਮਿੱਠਾ ਮੋਹ ਹੈ ਨਾ ਜਿਹੜਾ, ਇਹ ਇੱਕ ਤਰ੍ਹਾਂ ਦੀ ਸ਼ਰਾਬ ਦਾ ਨਸ਼ਾ ਹੀ ਹੈ। ਐਂ ਜੀ ਮੇਰਾ ਜੀ ਮੋਹ ਹੀ ਬਹੁਤ ਕਰਦੇ ਹੈ, ਉਹ ਕਹਿੰਦੇ ਤੂੰ ਆ ਜਾਈ ਨਾ ਹੈ, ਤੂੰ ਹੋਰ ਲੈ ਲਾ ਦੋ ਦਿਨ, ਇਸ ਤਰ੍ਹਾਂ ਬੜਾ ਮੋਹ ਕੀਤਾ ਮੇਰਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਿੱਠਾ ਮੋਹ ਨਾ, ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ। ਹਾਂਜੀ ਮੇਰਾ ਸਤਿਕਾਰ ਬੜਾ ਕਰਦੇ ਹੈ, ਤੂੰ ਰਹਿ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਚੋਰ ਐਸੇ ਹੈ, ਐਸੀ ਸ਼ਰਾਬ ਪਿਆਉਂਦੇ ਹੀਤ ਮੋਹ ਪੈ ਭਰਮ ਭ੍ਰਮਣ। ਜਿਹੜਾ ਪਰਿਵਾਰ ਦਾ ਭਰਮ ਮੋਹ ਹੋ ਰਿਹਾ ਨਾ, ਹੀਤ ਮੋਹ ਬੜਾ ਮਿੱਠਾ ਮੋਹ ਹੋ ਰਿਹਾ ਜਿਹੜਾ, ਇਹ ਕਹਿੰਦੇ ਇੱਕ ਤਰ੍ਹਾਂ ਦੀ ਭਰਮਣੀ ਵੀ ਹੈ, ਭਰਮਣ ਭਰਮਣੀ ਹੈ, ਇਸ ਭਰਮ ਵਿੱਚ ਪਿਆ ਹੋਇਆ, ਇਸ ਭਰਮਣੀ ਵਿੱਚ ਹੀ ਫਸਿਆ ਪਿਆ। ਭਰਮਣੀ ਹੁੰਦੀ ਹੈ ਜਿਹੜਾ ਉਹਦੇ ਵਿੱਚ ਪੈ ਜਾਵੇ ਉਹਨੂੰ ਥੱਲੇ ਹੀ ਲੈ ਜਾਂਦੀ ਹੈ। ਐਸੇ ਹੀ ਪਰਿਵਾਰ ਦਾ ਜਿਹੜਾ ਮਿੱਠਾ ਮੋਹ ਹੈ, ਇਹ ਇੱਕ ਤਰ੍ਹਾਂ ਦੀ ਭਰਮਣੀ ਹੋਈ ਹੈ, ਭਰਮ ਵਿੱਚ ਪਿਆ ਹੋਇਆ, ਪੈ ਡਰ ਵਿੱਚ ਫਸਿਆ ਹੋਇਆ ਹੈ। ਅਹੰ ਫਾਂਸ ਤੀਖਣ ਕਠਨ ਹੈ, ਅਤੇ ਕਈ ਚੋਰ ਐਸੇ ਹੁੰਦੇ ਹਨ ਕਿ ਫਾਹੀ ਆਦਿਕ ਵੀ ਰੱਖੀ ਹੁੰਦੀ ਹੈ ਉਹਨਾਂ ਦੀ। ਐਸੇ ਹੀ ਇੱਧਰ ਜਿਹੜੇ ਪੰਜ ਚੋਰਾਂ ਦੇ ਵਿੱਚ ਜਿਹੜਾ ਅਹੰਕਾਰ ਹੈ, ਇਹ ਬੜੀ ਕਠਨ ਬੜੀ ਤਿੱਖੀ ਹੀ ਫਾਂਸ ਕਹੀਏ ਫਾਹੀ ਹੈ। ਕਹਿੰਦੇ ਉਹ ਕਰਦੇ ਕੀ ਹੈ, ਐਸੇ ਠੱਗ ਜਿਹੜੇ ਹੁੰਦੇ ਆ ਜੰਗਲਾਂ ਦੇ ਵਿੱਚ, ਉਜਾੜਾਂ ਦੇ ਵਿੱਚ ਠੱਗਣ ਵਾਲੇ, ਉਹ ਵੇਖਦੇ ਇੱਕ ਪਾਸੇ ਨਦੀ ਚੱਲ ਰਹੀ, ਇੱਧਰ ਤਾਂ ਕੋਈ ਨਿਕਲ ਹੀ ਨਹੀਂ ਸਕਦਾ, ਦੂਜੇ ਪਾਸੇ ਉਹ ਅੱਗ ਲਾ ਦਿੰਦੇ ਨੇ ਅਤੇ ਅੱਗ ਵਾਲੇ ਪਾਸੇ ਨਹੀਂ ਜਾ ਸਕਦਾ, ਤੀਜੇ ਪਾਸਿਓਂ ਤਾਂ ਲੁੱਟਣ ਨੂੰ ਤਿਆਰ ਹੁੰਦੇ ਰਹਿੰਦੇ ਆ, ਉਹ ਆ ਜਾਓ ਵੀ ਜਿਹੜਾ ਆ ਗਿਆ ਲੁੱਟ ਲਿਆ। ਐਸੀ ਹੀ ਇਸ ਸੰਸਾਰ ਉਜਾੜ ਦੇ ਅੰਦਰ ਪਾਵਕ ਤੋ ਅਸਾਧ ਘੋਰੰ। ਇੱਥੇ ਵੀ ਜਿਹੜਾ ਮੋਹ ਮਮਤਾ ਦਾ ਤੋ ਪਾਣੀ ਹੈ, ਇਹ ਤੇ ਨਦੀ ਵਗ ਰਹੀ ਹੈ, ਇਹ ਮੋਹ ਤੋਂ ਅਗਮ ਤੀਰ ਨੇ ਲੰਘਣੇ, ਤੇ ਅਗਮ ਤੀਰ ਕਠਨ ਹੈ ਪਰਲੇ ਪਾਸੇ ਲੰਘਣਾ, ਪਰਲੇ ਕਿਨਾਰੇ ਨੂੰ ਲੰਘਣਾ ਕਠਨ ਹੈ। ਅਤੇ ਦੂਜਾ ਹੈ ਪਾਵਕ, ਪਾਵਕ ਅਗਨੀ, ਤ੍ਰਿਸ਼ਨਾ ਦੀ ਅਗਨੀ ਬੜੀ ਇੱਕ ਪਾਸੇ ਉਹ ਭਾਰੀ ਹੈ, ਇਹਨੂੰ ਵੀ ਲੰਘਣਾ, ਤ੍ਰਿਸ਼ਨਾ ਨੂੰ ਲੰਘਣਾ ਵੀ ਬੜਾ ਕਠਿਨ ਹੈ, ਨਹਿ ਲੰਘਣਾ ਹੈ ਭਾਈ ਲੰਘ ਨਹੀਂ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਇਸ ਉਜਾੜ ਚੋਂ ਲੰਘਣਾ ਹੈ, ਸੰਸਾਰ ਨੂੰ ਉਜਾੜ ਦੱਸਿਆ ਨਾ, ਇਸ ਸੰਸਾਰ ਉਜਾੜ ਵਿੱਚੋਂ ਜੇ ਲੰਘਣਾ ਹੈ, ਭਜ ਸਾਧ ਸੰਗ ਗੋਪਾਲ ਨਾਨਕ। ਸਤਿਗੁਰੂ ਪੰਚਮ ਪਾਤਸ਼ਾਹ ਉਚਾਰਨ ਕਰਦੇ ਨੇ ਭਾਈ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਗੋਪਾਲ ਪਰਮੇਸ਼ਰ ਦਾ ਭਜ ਕਹੀਏ, ਭਜਨ ਕਰਿਆ ਕਰ, ਹਰ ਚਰਨ ਸਰਨ ਉਧਰਨ ਕਿਰਪਾ। ਜਦੋਂ ਹਰੀ ਦੇ ਚਰਨਾਂ ਦੀ ਸ਼ਰਨ ਲੈ ਲਵੇਂਗਾ ਸਤ ਸੰਗਤ ਵਿੱਚ ਆ ਕੇ, ਤਾਂ ਫਿਰ ਉਸ ਵਾਹਿਗੁਰੂ ਦੀ ਕਿਰਪਾ ਕਿਰਪਾ ਦੁਆਰਾ ਉਧਰਨ ਕਹੀਏ ਤਰਨਾ ਹੋਵੇਗਾ। ਇਸ ਤਰ੍ਹਾਂ ਪਏ ਸੰਸਾਰ ਸਮੁੰਦਰ ਤੋਂ ਤਰੀਦਾ ਹੈ ਭਾਈ, ਉਹ ਵਾਹਿਗੁਰੂ ਗੋਪਾਲ ਹੈ, ਇੰਦਰੇ ਰੂਪ ਗਊਆਂ ਦੇ ਪਾਲਣਹਾਰ ਜੋ ਵਾਹਿਗੁਰੂ ਹੈ। ਪ੍ਰਿਥਵੀ ਰੂਪ ਗਊ ਦਾ ਪਾਲਣਹਾਰ ਹੈ, ਇੰਦਰਿਆਂ ਦਾ ਪ੍ਰਕਾਸ਼ਕ ਹੈ। ਐਸਾ ਪਰਮੇਸ਼ਰ ਜਦੋਂ ਕਿਰਪਾ ਕਰੰਤ ਭਾਈ ਕਿਰਪਾ ਕਰ ਦਿੰਦਾ ਹੈ ਨਾ, ਤਾਂ ਹੋਮੈ ਦੇ ਰੋਗ ਤੋਂ ਲੈ ਕੇ ਆਦਿ ਵਿਆਦ ਉਪਾਦ ਰੂਪੀ ਤਿੰਨੇ ਇਹ ਸਗਲਿੰਗ ਰੋਗ ਖੰਡਨ ਹੈ, ਸਾਰੇ ਹੀ ਰੋਗਾਂ ਨੂੰ ਖੰਡਨ ਹੈ, ਕਹੀਏ ਨਾਸ ਕਰ ਦਿੰਦਾ ਹੈ। ਇਹਦੇ 'ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਸਗਲਿੰਗ ਰੋਗ ਖੰਡਨ ਹੈ, ਉਹਨਾਂ ਸਾਰਿਆਂ ਦੇ ਹੀ ਰੋਗਾਂ ਨੂੰ ਭਾਈ ਖੰਡਨ ਹੈ, ਨਾਸ ਕਰ ਦਿੰਦਾ। ਤਾਤੇ ਪੰਚਮ ਪਾਤਸ਼ਾਹ ਉਚਾਰਨ ਕਰਦੇ ਨੇ, ਸਾਧ ਸੰਗੇਣ ਗੁਣ ਰਾਮਤ ਨਾਨਕ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾਧ ਸੰਗਤ ਵਿੱਚ ਆ ਕੇ ਭਾਈ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਰਾਮਤ ਕਹੀਏ, ਉਚਾਰਨ ਕਰੀਏ, ਅਤੇ ਜਦੋਂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਾਂਗੇ, ਪੰਚਮ ਪਾਤਸ਼ਾਹ ਕਹਿੰਦੇ ਸਰਣ ਪੂਰਨ ਪਰਮੇਸ਼ਵਰ ਹੈ, ਇਸ ਤਰ੍ਹਾਂ ਵੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਲਈ ਜਾਵੇਗੀ। ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਗੁਣ ਗਾਈਏ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈਏ। ਇਸ ਸਲੋਕ ਵਿੱਚ ਸਤਿਗੁਰੂ ਜੀ ਨੀਤੀ ਦੀ ਗੱਲ ਵੀ ਕਰਦੇ ਹੈ, ਬਿਲਕੁਲ ਸੱਤ। ਦੂਜੀ ਇਸ ਦੇ ਅੰਦਰ ਪ੍ਰਾਪਤੀ ਦੀ ਗੱਲ ਵੀ ਕਰਦੇ ਹੈ। ਪਹਿਲਾ ਅਰਥ ਵਿੱਚ ਨੀਤੀ ਦੀ ਗੱਲ ਹੈ। ਸਿਆਮਲੰਗ ਮਧੁਰ ਮਨੁੱਖੀਅੰ, ਮਹਾਰਜ ਕਹਿੰਦੇ ਜੋ ਮਨੁੱਖ ਰੰਗ ਦਾ ਕਾਲਾ ਹੋਵੇ, ਕੱਦ ਦਾ ਮਧਰਾ ਹੋਵੇ, ਇਹ ਨੀਤੀ ਹੈ, ਨੀਤੀਵਾਨ ਕਹਿੰਦੇ ਹਨ। ਕੱਦ ਦਾ ਮਧਰਾ ਹੋਵੇ, ਰੰਗ ਦਾ ਹੋਵੇ ਪੱਕਾ ਕਾਲਾ, ਰਿਦਿਅਮ ਭੂਮ ਵਾਰਨਾ, ਉਹਦੇ ਹਿਰਦੇ ਰੂਪੀ ਧਰਤੀ ਦੇ ਅੰਦਰ ਵੈਰ ਹੀ ਰਹਿੰਦਾ ਹੈ। ਉਹਨਾਂ ਦਾ ਨਿਵਣਾ, ਪੈਰੀ ਹੱਥ ਲਾਉਣੇ, ਹੋਰ ਕਰਨਾ ਨਿਵਣਾ ਹੈ ਨਾ, ਜਿਹੜਾ ਇਹ ਮਿੱਥਿਆ ਝੂਠਾ ਹੀ ਹੁੰਦਾ। ਜਿਵੇਂ ਗੁਰਬਾਣੀ ਵਿੱਚ ਕਿਹਾ ਹੈ ਕਿ ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾਹ ਹੈ, ਹਰਨ ਨੂੰ ਮਾਰਨ ਵਾਲਾ, ਨਿਸ਼ਾਨਾ ਲਾਉਣ ਵਾਲਾ ਦੋਨੇ ਗੋਡੇ ਥੱਲੇ ਲਾ ਲੈਂਦਾ, ਇੱਥੋਂ ਤੱਕ ਕਿ ਕੂਹਣੀਆਂ ਵੀ ਥੱਲੇ ਲਾ ਕਰਕੇ ਨਾ, ਅਤੇ ਸਿਸਤ ਬੰਨਣ ਵਾਸਤੇ ਸਿਰ ਨੂੰ ਵੀ ਨੀਵਾਂ ਕਰ ਲੈਂਦਾ। ਕਿੰਨਾ ਨਿਭਦਾ, ਪਰ ਮਾਰਨਾ ਹੈ ਹਰਨ ਨੂੰ, ਉਹਨੇ ਹਰਨ ਨੂੰ ਮਾਰਨ ਖਾਤਰ ਨਿਭਦਾ। ਐਸੇ ਹੀ ਜਿਹੜੇ ਇਹ ਐਸੇ ਹੁੰਦੇ ਨੇ ਜਿਹਨਾਂ ਬਾਰੇ ਦੱਸਿਆ, ਇਹਨਾਂ ਦਾ ਨਿਵੰਤ ਨਿਵੰਤ ਹੋਵੰਤ ਮਿਥਿਆ, ਇਹਨਾਂ ਦਾ ਨਿਵਣਾ ਹੈ ਜਿਹੜਾ ਕਹਿੰਦੇ ਮਿਥਿਆ ਹੀ ਹੁੰਦਾ, ਝੂਠਾ ਹੀ ਹੁੰਦਾ। ਇਸੇ ਕਰਕੇ ਹੀ ਚੇਤਨੰਗ ਸੰਤ ਸਵੱਜਨ ਹੈ, ਸੰਤ ਸੱਜਣ ਜਨ ਜਿਹੜੇ ਹਨ ਇਹ ਭਾਈ ਚੇਤਨ ਰਹਿੰਦੇ ਹੈ ਉਹਨਾਂ ਤੋਂ ਵੀ। ਐਸੇ ਗੁਰਬਾਣੀ 'ਚ ਵੀ ਐਸੇ ਰੰਗ ਬਾਰੇ ਐਂ ਦੱਸਿਆ, ਉਹ ਇਹ ਤੋਂ ਚੇਤਨ ਰਹੋ, ਚੇਤਨ ਰਹੋ, ਬਚ ਕੇ ਰਹੋ। ਹੁਣ ਦੂਜਾ ਇਸ ਦੇ ਵਿੱਚ ਧਾਰਨਾ ਦਾ ਕਥਨ ਹੈ, ਸਿਆਮਲੰਗ ਮਧੁਰ ਮਨੁੱਖੇ। ਧਾਰਨਾ ਜਿਹੜੇ ਸੰਤ ਗਾਉਂਦੇ ਇਹਦੀ ਮਤਲਬ ਨਹੀਂ ਹੈ, ਧਾਰਨ ਕਰਨ ਵਾਸਤੇ ਕਰੋ ਧਾਰਨਾ ਕਹਿੰਦੇ। ਸਿਆਮਲੰਗ ਮਧੁਰ ਮਨੁੱਖੇ, ਹਿੰਦੂ ਮਤ ਨੇ ਭਗਵਾਨ ਦੀ ਮੂਰਤੀ ਸਿਆਮ ਰੰਗ ਦੀ ਕਹੀ ਹੈ। ਕਹਿੰਦੇ ਜਿਹੜਾ ਮਨੁੱਖ ਮਧੁਰ ਸੁੰਦਰ ਸਿਆਮਲੰਗ ਸਿਆਮ ਮੂਰਤੀ ਭਗਵਾਨ ਦੀ ਮੂਰਤੀ ਦਾ ਰਿਦਿਅਮ ਭੂਮ ਵੈਰ ਨਹਿ ਧਿਆਨ ਕਰਦਾ ਹੈ ਨਾ, ਉਹਦੇ ਰਿਦੇ ਰੂਪੀ ਧਰਤੀ ਦੇ ਵਿੱਚ ਵੈਰ ਨਹਿ, ਪਰਮੇਸ਼ਰ ਦੇ ਧਿਆਨ ਕਰਨ ਵਾਲੇ ਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਵੈਰ ਨਹੀਂ ਹੁੰਦਾ, ਐਸੇ ਸਰੂਪ ਦਾ ਜਿਹੜਾ ਚਿਤਵਣਾ ਕਰਦਾ ਹੈ। ਨਿਵੰਤ ਹੋਵੰਤ ਮਿਥਿਆ, ਅਤੇ ਉਹ ਨਿਵੰਤ ਨਿਵਦੇ ਹਨ ਉਸ ਪਰਮੇਸ਼ਰ ਦੇ ਅੱਗੇ, ਭਗਵਾਨ ਦੇ ਅੱਗੇ, ਅਤੇ ਹੋਵੰਤ ਮਿਥਿਆ ਉਹ ਸੰਸਾਰ ਨੂੰ ਫਿਰ ਮਿਥਿਆ ਹੀ ਜਾਣਦੇ ਹਨ, ਮਿਥਿਆ ਹੀ ਜਾਣਦੇ ਹਨ ਕਿ ਮਿਥਿਆ ਹੀ ਹੈ ਸੰਸਾਰ। ਇਸ ਤਰ੍ਹਾਂ ਜਾਣ ਕਰਕੇ ਚੇਤਨ ਸੰਤ ਸਵੱਜਨ ਹੈ, ਪਰਮੇਸ਼ਰ ਦੇ ਸੰਤ ਸੱਜਣ ਜਨ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤਨ ਕਹੀਏ, ਚੇਤੇ ਕਰਦੇ ਹਨ, ਚਿੰਤਨ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਭਾਈ, ਅਚੇਤ ਮੂੜਾ ਨਾ ਅਣੰਤ, ਇਹ ਮੂਰਖ ਪੁਰਸ਼ ਅਚੇਤ ਬੇਸਮਝ, ਇਹ ਜਾਣਦਾ ਹੀ ਨਹੀਂ ਹੈ। ਕੀ ਨਹੀਂ ਜਾਣਦਾ? ਘਟੰਤ ਸਾਸਾ ਨਿਤ ਪ੍ਰਤੇ, ਹਰ ਰੋਜ਼ ਹੀ ਸਵਾਸ ਘੱਟਦੇ ਜਾਂਦੇ ਨੇ, ਘੱਟਦੇ ਜਾਂਦੇ ਨੇ। 24,000 ਦਾ ਨਿਤ ਦਾ ਘਾਟਾ ਪੈਂਦਾ ਅਤੇ ਵਿਕਾਰਾਂ ਵਿੱਚ ਲੱਗ ਕੇ ਹੋਰ ਵੀ ਸਵਾਸ ਇਸ ਤੋਂ ਵੀ ਵੱਧ ਘੱਟ ਸਕਦੇ ਹੈ। 24,000 ਤੇ ਹਰੇਕ ਦੇ ਘੱਟਦੇ ਹੀ ਹਨ। ਜਿਹੜੇ ਵਿਸ਼ਈ ਪੁਰਸ਼ ਵਿਕਾਰੀ ਪੁਰਸ਼ ਨੇ ਉਹਨਾਂ ਦਾ ਇਦੋਂ ਵੀ ਵੱਧ ਘੱਟਦੇ ਹੈ ਨਿਤ ਦੇ, ਕਿਉਂਕਿ ਵਿਦਵਾਨਾਂ ਨੇ ਲਿਖਿਆ ਤੇ ਬੈਠਤ 12, ਚਲਤ 18, ਸੋਭਤ ਚਾਲਤ 30, ਮੈਥਨ ਕਰਤੇ 64 ਬੀਤੈ, ਕਿਉਂ ਨਾ ਭਜੇ ਜਗਦੀਸ਼। ਬੈਠੇ ਪੁਰਸ਼ ਦੇ ਕਹਿੰਦੇ 12 ਸਵਾਸ, ਚੱਲਦੇ ਦੇ ਉਹਨੇ ਸਮੇਂ ਦੇ 18, ਅਤੇ ਬੈਸਤ 12, ਚਲਤ 18, ਸੋਵਤ ਸੌਂਦੇ ਦੇ ਸੁੱਤੇ ਪਏ ਦੇ 30 ਨਿਕਲਦੇ ਹੈ। ਜਿੰਨੀ ਵੱਧ ਸੌਵੇਗਾ ਉਨੀ ਉਮਰਾਂ ਘੱਟ, ਸੁੰਦੇ ਦੇ 30 ਨਿਕਲਦੇ ਨੇ, ਇਦੋਂ ਵੀ ਦੁੱਗਣੇ ਤੋਂ ਵੱਧ ਜਾਂਦੇ ਨੇ। ਮੈਥਨ ਕਰਤੇ 64 ਬੀਤੈ, ਗ੍ਰਸਤੀ ਦੇ ਇਸ ਮੰਦ ਕਰਮ ਕਰਦੇ ਦੇ 64 ਬਤੀਤ ਹੁੰਦੇ ਉਹਨੇ ਸਮੇਂ 'ਚ। ਵੀ ਕਿਉਂ ਨਾ ਭਜੇ ਜਗਦੀ, ਕਿਉਂ ਨਹੀਂ ਤੂੰ ਭਜਨ ਕਰਦਾ ਉਸ ਦਾ, ਪਰਮੇਸ਼ਰ ਦਾ? ਇਸ ਤਰ੍ਹਾਂ ਅਚੇਤ ਮੂੜਾ ਨਾ ਜਾਣਾ ਤਕਟੰਤ ਸਾਸਾ ਨਿਤ ਪ੍ਰਤੀ, ਇਹ ਮੂੜਾ ਮੂਰਖ ਪੁਰਸ਼ ਅਚੇਤ ਅਣਜਾਣ ਹੋਇਆ ਹੋਇਆ ਸਮਝਦਾ ਹੀ ਨਹੀਂ ਹੈ ਵੀ ਨਿਤ ਪ੍ਰਤੀ ਹਮੇਸ਼ਾ ਵਾਸਤੇ ਮੇਰੇ ਸਵਾਸ ਘੱਟਦੇ ਜਾ ਰਹੇ ਆ। ਬੜੀ ਹੀ ਸੋਹਣੀ ਜਿਹੜੀ ਕਾਇਆ ਦੇਹ ਹੈ, ਜਿਹਨੂੰ ਸੀਸੇ ਮੂਹਰੇ ਖੜ ਕੇ ਦੇਖਦਾ, ਮੇਰਾ ਤਾਂ ਲਾਲ ਰੰਗ ਹੈ ਬਈ, ਮੇਰਾ ਤਾਂ ਐਸਾ ਸੁੰਦਰ ਰੂਪ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਛਜੰਤ ਨਾਸ ਹੁੰਦਾ ਜਾ ਰਿਹਾ ਹੈ, ਕਾਇਆ ਦੇ ਜਿਹੜੀ ਸੁੰਦਰੀ ਸੋਹਣੀ ਹੈ ਇਹ ਛਜੰਤ ਨਾਸ ਹੁੰਦੀ ਜਾ ਰਹੀ ਹੈ, ਬੜੀ ਸੋਹਣੀ ਹੈ। ਊਂ ਤਾਂ ਸਤਿਗੁਰੂ ਕਹਿੰਦੇ ਕਾਲ ਕੰਨਿਆ ਗਰਾਸ ਤੇ, ਕਾਲ ਦੀ ਕੰਨਿਆ ਪੁੱਤਰੀ ਜਿਹੜੀ ਮੌਤ ਹੈ, ਇਹ ਗਰਾਸ ਤੇ ਗਰਸਦੀ ਜਾਂਦੀ ਹੈ। ਕਾਲ ਕੰਨਿਆ ਗਰਾਸ ਤੇ, ਜਿਹੜੀ ਜਰਾ ਵਾਹ ਉਮਰ ਹੈ ਨਾ ਵਡੇਪਾ, ਇਹ ਵੀ ਕਾਲ ਦੀ ਪੁੱਤਰੀ ਮੰਨੀ ਹੈ, ਵਡੇਪਾ ਵੀ ਕਾਲ ਦੀ ਪੁੱਤਰੀ ਹੈ। ਇਸੇ ਕਰਕੇ ਹੀ ਆਖਿਆ ਹੈ ਵੀ ਜਦੋਂ ਕੰਨਾਂ ਕੋਲ ਦੀ ਹੀਰਾ ਆ ਜਾਵੇ ਤੇ ਸਮਝ ਲਓ ਵੀ ਸੁਨੇਹਾ ਆ ਗਿਆ, ਬਈ ਕਰ ਲੈ ਤਿਆਰੀ। ਧੌਲੇ ਆਏ ਹੈ, ਸੁਨੇਹਾ ਆਇਆ ਕਾਲ ਦਾ ਵੀ ਲੈ, ਵੀ ਚਿੱਠੀ ਤੈਨੂੰ ਦੇਤੀ ਹੈ, ਹੁਣ ਤਿਆਰੀ ਬੰਨ ਲੈ ਚੱਲਣ ਦੀ। ਤੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਰਾਨ ਕਰਦੇ ਨੇ, ਕਾਲ ਦੀ ਕੰਨਿਆ ਵਡੇਪਾ ਜਿਹੜਾ ਗਰਾਸ ਤੇ ਖਾਂਦਾ ਜਾ ਰਿਹਾ ਸਰੀਰ ਨੂੰ, ਪਰ ਬਈ ਇਹ ਮਨੁੱਖ ਕੀ ਕਰਦਾ, ਇੱਕ ਸੁਣ ਚੀ ਸੁਣ ਲਈ, ਦੂਜੇ ਚੀ ਕੱਢ ਤੀ, ਸੁਣ ਕੇ ਫਿਰ ਨਹੀਂ ਉਹਦੇ ਤੇ ਅਤਵਾਰ ਨਹੀਂ ਹੈ, ਉਹਦੇ ਤੇ ਗੁਰੂ ਦੀ ਬਾਣੀ 'ਤੇ ਵੀ ਇਤਵਾਰ ਨਹੀਂ ਉਹਨੂੰ। ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਫਿਰ ਵੀ ਇਹ ਰਚਾਂਤ ਪੁਰਖ ਹੈ, ਕੁਟੰਬ ਲੀਲਾ, ਇਹ ਪੁਰਖ ਹੈ ਪੁਰਸ਼ ਕੁਟੰਬ ਲੀਲਾ, ਪਰਿਵਾਰ ਦੇ ਲੀਲਾ ਕੌਤਕਾਂ ਦੇ ਵਿੱਚ ਰਚਾਂਤ ਰਚਿਆ ਪਿਆ, ਪਰਿਵਾਰ ਦੇ ਕੌਤਕਾਂ 'ਚ ਰਚਿਆ ਪਿਆ। ਬੜੇ ਸੋਹਣੇ ਲੱਗਦੇ ਆ ਖੇਡਦੇ ਪੋਤੇ, ਬੜੇ ਸੋਹਣੇ ਲੱਗਦੇ ਆ ਫਲਾਣਾ ਵਿੱਚ ਹੀ ਰਚਿਆ ਪਿਆ, ਸਮਝ ਹੀ ਨਹੀਂ, ਰੱਬ ਦਾ ਨਾਂ ਤਾਂ ਚੇਤੇ ਹੀ ਨਹੀਂ। ਅਨਿਤ ਆਸਾ ਵਿਖਿਆ ਵਿਨੋਦ, ਗੁਰੂ ਪਾਤਸ਼ਾਹ ਜੀ ਕਹਿੰਦੇ ਵਿਖਿਆ ਮਾਇਆ ਦੇ ਵਿਨੋਦ ਕੌਤਕਾਂ ਦੀ ਨਿਤ ਆਸਾ ਰੱਖਦਾ, ਜਿਹੜੀ ਅਨਿਤ ਹੈ ਨਾ ਨਿਤ ਰਹਿਣ ਵਾਲੀ ਹੈ, ਨਾਸਵੰਤ ਹੈ ਨਾ, ਨਹੀਂ ਨਿਤ ਰਹਿੰਦੀ ਹੈ, ਹਮੇਸ਼ਾ ਨਾਸਵੰਤ ਹੈ, ਮਿਥਿਆ ਹੈ। ਉਸ ਵਿਖਿਆ ਮਾਇਆ ਦੇ ਕੌਤਕਾਂ ਦੀ ਆਸ ਰੱਖਦਾ, ਹੋਰ ਰੱਖਦਾ ਤੇ ਬੇਨਤੀ ਕਰੀਏ। ਹੇ ਵਾਹਿਗੁਰੂ ਪਰਮੇਸ਼ਰ, ਬੜੇ ਜਨਮ ਭਰਮਦਿਆਂ ਭਰਦਿਆਂ ਹਾਰ ਗਏ, ਹੁਣ ਤਾਂ ਥੱਕ ਗਏ, ਬੜੇ ਜਨਮ ਹੋ ਗਏ ਹਨ ਭਰਮਦਿਆਂ ਭਰਦਿਆਂ, ਭਰਮਦਿਆਂ ਨੂੰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੇ ਭਰਮ ਦੇ ਹੀ ਲੰਘ ਗਏ, ਪ੍ਰਮਤ ਪ੍ਰਮਾਣਤ ਭਰਮ ਦੇ ਭਰਮੇ ਦੇ ਬਹੁਤ ਹੀ ਜਨਮ ਲੰਘ ਗਏ, ਹਾਰ ਗਏ ਹੁਣ ਤਾਂ ਮਹਾਰਾਜ। ਇਸੇ ਕਰਕੇ ਸੜ ਨਾਨਕ ਕਰਣਾ ਮਾਇਆ ਹੈ। ਹੇ ਕਿਰਪਾ ਦੇ ਕਰਨ ਵਾਲੇ ਵਾਹਿਗੁਰੂ, ਕਿਰਪਾ ਸਰੂਪ ਵਾਹਿਗੁਰੂ ਜੀਓ, ਹੁਣ ਤਾਂ ਤੇਰੀ ਸ਼ਰਨ ਲਈ ਹੈ ਜੀ, ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ, ਹੁਣ ਇੱਕ ਇੰਦਰੇ ਵੀ ਇੱਕ ਜੀਵ ਦੇ ਵਿੱਚ ਦੋ ਇੰਦਰੇ ਕੰਮ ਕਰਦੇ, ਇੱਕ ਜਿਹਬਾ ਹੈ ਇੱਕ ਰਸਨਾ ਹੈ। ਇਹਨੂੰ ਦੋ ਤਾਂ ਕਿਹਾ, ਜਿਹੜੀ ਆ ਬੋਲ ਬੋਲਣ ਵਾਲੀ ਹੈ ਇਹ ਜਿਹਬ ਹੈ, ਬੋਲ ਬੋਲਣ ਵਾਲੀ ਦਾ ਨਾਮ ਜਿਹਬਾ ਹੈ ਅਤੇ ਰਸ ਲੈਣ ਵਾਲੀ ਦਾ ਨਾਮ ਰਸ ਹੈ। ਇਹ ਬੋਲਦੀ ਵੀ ਹੈ, ਰਸ ਵੀ ਲੈਂਦੀ ਹੈ। ਜਿੱਥੇ ਬੋਲਦੀ ਹੈ ਉੱਥੇ ਨਾਮ ਦਾ ਰਸ ਵੀ ਜੀ ਵੀ ਲੈਂਦੀ ਹੈ। ਉਹ ਵਿਦਵਾਨਾਂ ਨੇ ਲਿਖਿਆ, ਕਹਿੰਦੇ ਇੰਦਰਿਆਂ ਦਾ ਸੰਵਾਦ ਹੋਇਆ ਚੱਲਦੇ ਚੱਲਦੇ, ਕਹਿੰਦੇ ਵੀ ਇਹ ਕੰਮ ਅਜੀਬ ਦਾ। ਕੰਨ ਜੀਬ ਨੂੰ ਆਖ ਦੇ ਸੁਣੀ ਭੈਣੇ, ਮਹਿਮਾ ਨਾਮ ਦੀ ਸੁਣੀ ਅਮੋਲ ਅੜੀਏ। ਕੰਨ ਜੀਬ ਨੂੰ ਕਹਿੰਦੇ ਆ, ਭੈਣੇ ਗੱਲ ਸੁਣ, ਤੂੰ ਇਹ ਕੰਮ ਕਰਦੀ ਹੈ, ਅਸਾਂ ਸੁਣਿਆ ਵੀ ਨਾਮ ਦੀ ਮਹਿਮਾ ਬੜੀ ਅਮੋਲਕ ਹੈ, ਤੂੰ ਦੱਸ। ਫਿਰ ਜੀਵ ਨੇ ਦੱਸਿਆ, ਜੀਵ ਨੇ, ਮੈਂ ਤੇ ਮੁੱਖ ਦੇ ਵਿੱਚ ਹੀ ਰਟਨ ਜੋਗੀ, ਸੁਰਤ ਨੂੰ ਮਾਰਦੀ ਬੋਲ ਅੜੀਏ। ਕਹਿੰਦੇ ਮੇਰਾ ਤਾਂ ਕੰਮ ਰਟਣਾ ਹੀ ਹੈ, ਮੁੱਖ ਚ ਹੀ ਬੋਲਣ ਜੋਗੀ ਹੋਈ ਹੈ, ਅੰਦਰਲਾ ਰਸ ਨਹੀਂ ਮੈਂ ਜਾਣਦੀ, ਮੁੱਖ ਚ ਬੋਲਣ ਜੋਗੀ ਹੈਗੀ। ਫਿਰ ਸੁਰਤ ਨੂੰ ਮਾਰਦੀ ਬੋਲ ਅੜੀਏ, ਹੇ ਭੈਣੇ ਮੈਂ ਤੇ ਸੁਰਤੀ ਨੂੰ ਮਾਰਦੀ ਹੈ ਆਵਾਜ਼, ਉਹ ਦੱਸੂ ਵੀ ਕੀ ਕੰਮ ਹੈ। ਹੁਣ ਸੁਰਤ ਵੀ ਅੰਦਰ ਕਿਵੇਂ ਜਾਂਦੀ ਹੈ? ਉਹ ਕਹਿੰਦੇ ਸ਼ਬਦ ਦੇ ਆਸਰੇ ਨਾਲ, ਸੁਰਤ ਸ਼ਬਦ ਦਾ ਆਸਰਾ ਤੱਕ ਕੇ ਤੇ ਪਹੁੰਚੀ ਆਪਣੇ ਪਿਆ ਦੇ ਕੋਲ ਅੜੀਏ। ਭਾਗਾਂ ਵਾਲੀ ਏ ਵਿਛੜੀ ਆਣ ਮਿਲ ਗਈ, ਘਰ ਦੇਖ ਫਰੋਲ ਫਰੋਲ ਅੜੀਏ। ਸੁਰਤੀ ਨੇ ਸ਼ਬਦ ਦਾ ਆਸਰਾ ਤੱਕਿਆ, ਸ਼ਬਦ ਦੇ ਆਸਰੇ ਦੇ ਨਾਲ ਜਿਹੜੀ ਸੁਰਤੀ ਸੀ ਨਾ, ਜਿੱਥੇ ਆਤਮ ਹੈ, ਜਿਸ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਆਸਣ ਦੇ ਉੱਤੇ ਪ੍ਰਭੂ ਦਾ ਨਿਵਾਸ ਹੈ, ਸੁਰਤੀ ਸ਼ਬਦ ਦੇ ਆਸਰੇ ਨਾਲ ਉੱਥੇ ਪਹੁੰਚਦੀ ਹੈ। ਬਸ ਜਦੋਂ ਸੁਰਤੀ ਸ਼ਬਦ ਦੇ ਆਸਰੇ ਨਾਲ ਉਸ ਥਾਂ 'ਤੇ ਪਹੁੰਚ ਗਈ, ਸ਼ਬਦ ਦੇ ਆਸਰੇ ਨਾਲ ਪਹੁੰਚੇਗੀ, ਉਂਝ ਨਹੀਂ ਜਾਣੀ ਆ। ਜਦੋਂ ਸ਼ਬਦ ਦੇ ਆਸਰੇ ਨਾਲ ਪਹੁੰਚ ਗਈ, ਫਿਰ ਤਾਂ ਪਾਗਾਂ ਵਾਲੀਏ ਵਿਛੜੀ ਆਣ ਮਿਲ ਗਈ, ਘਰ ਦੇਖ ਫਰੋਲ ਫਰੋਲ ਅੜੀਏ। ਪਾਗਾਂ ਵਾਲੀਏ ਵਿਛੜੀ ਫਿਰਦੀ ਸੀ ਸੰਸਾਰ ਦੇ ਅੰਦਰ ਸੁਰਤੀ, ਹੁਣ ਤੇ ਆ ਮਿਲੀ ਵੀ, ਹੁਣ ਤੇ ਅੰਦਰ ਤੇਰਾ ਹੀ ਹੈ, ਦੇਖ ਲੈ ਤੇਰਾ ਆਕਾਰ ਹੈ, ਜਿਵੇਂ ਮਰਜ਼ੀ ਵੇਖੀ ਚੱਲ ਅੰਦਰ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇੱਕ ਜੀਭ ਹੈ ਇੱਕ ਰਸਨਾ ਹੈ। ਜਿਸ ਰਸਨਾ ਨੇ ਕੇਵਲ ਬੋਲਣਾ ਹੀ ਹੈ, ਪਰਮੇਸ਼ਰ ਦਾ ਰਸ ਨਹੀਂ ਲੈਂਦੀ, ਹੋਰ ਗਪੌੜੇ ਬਥੇਰੇ ਮਾਰਦੀ ਹੈ, ਉਸ ਵਾਸਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਆਖਿਆ ਹੈ, ਪਦਾਰਥਾਂ ਦੇ ਰਸ ਤਾਂ ਲੈਣੀ ਹੈ, ਰੱਬ ਦਾ ਨਾਂ ਨਹੀਂ ਜਪਦੀ। ਪੰਚਮ ਪਾਤਸ਼ਾਹ ਕਹਿੰਦੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ। ਜਿਹੜੀ ਰਸਨਾ ਪਦਾਰਥਾਂ ਦੇ ਰਸ ਲੈਂਦੀ ਹੈ ਨਾਮ ਨਹੀਂ ਜਪਦੀ, ਐਸੀ ਰਸਨਾ ਜੀਵ ਨੂੰ ਤੇ ਕੱਟ ਦਿਓ, ਤਿਲ ਤਿਲ ਜਿੰਨੀ ਕਰਕੇ ਕੱਟ ਦਿਓ। ਹਰ ਹਾਂ ਜਾ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀ ਹੈ। ਪਰਮੇਸ਼ਰ ਦਾ ਨਾਮ ਨੂੰ ਭੁੱਲ ਕਰਕੇ ਤਾਂ ਦਿਨ ਬਾ ਦਿਨ ਘਾਟਾ ਹੀ ਘਾਟਾ ਹੋ ਰਿਹਾ। ਇਸ ਕਰਕੇ ਹੇ ਜਿਹ ਬੇ ਹੇ ਰਸ ਗੇ ਮਧੁਰ ਪ੍ਰੇ ਤੋਯੰ, ਹੇ ਜੀਵ ਬੋਲੀ ਜਾਣੀ ਹੈ, ਹੇ ਰਸ ਗੇ ਹੇ ਰਸਨਾ, ਤੂੰ ਪਦਾਰਥਾਂ ਦੇ ਰਸ ਲੈਣ ਵਾਸਤੇ ਮਧੁਰ ਪ੍ਰੇ ਤੋਯੰ। ਪ੍ਰੇ ਕਹਿਣਾ ਪ੍ਰਿਆ ਨਹੀਂ ਕਹਿਣਾ, ਪ੍ਰਿਆ ਪਤੀ ਦਾ ਵਾਚਕ ਹੈ, ਪ੍ਰੇ ਦਾ ਅਰਥ ਪਿਆਰੇ ਦਾ ਵਾਚਕ ਹੈ। ਮਧੁਰ ਪ੍ਰੇ ਤੋਯੰ, ਤੋਯੰ ਤੈਨੂੰ, ਮਧੁਰ ਮਿੱਠੇ ਪਦਾਰਥ ਹੀ ਪ੍ਰੇ ਪਿਆਰੇ ਲੱਗਦੇ। ਸੱਤ ਹਤੰ, ਜਿਹੜਾ ਸੱਚ ਬੋਲਣਾ ਉਦੋਂ ਤਾਂ ਤੂੰ ਮਰੀ ਹੋਈ ਪਈ ਹੈ, ਸੱਤ ਵੱਲੋਂ ਤਾਂ ਹਤੰਗ ਹੀ ਹੈ, ਤੇਰੀ ਹੱਤਿਆ ਹੀ ਹੈ, ਨਾਸ਼ੀ ਹੋਈ ਪਈ ਹੈ। ਅਤੇ ਪਰਮ ਬਾਦੰ, ਬੜੇ ਭਾਰੀ ਝਗੜੇ ਕਰਨ ਨੂੰ ਬਹੁਤ ਦੇਖੀ ਹੈ, ਚਰਚਾ ਕਰਨੀ ਹੋਵੇ ਨਹੀਂ ਇਹ ਗੱਲ ਨਹੀਂ, ਮੈਂ ਗੱਲ ਐਂ ਸਿੱਧ ਕਰੂੰਗਾ, ਉਹ ਐਂ ਹੋਊਗਾ, ਝਗੜਾ ਬਥੇਰਾ। ਇਹ ਜੀ ਦਸਮਤਾ ਬਾਣੀ ਨਹੀਂ, ਇਹ ਫਲਾਣੀ ਹੈ, ਇਹ ਧਿਮਕਾ ਐਮਕਾ, ਝਗੜਾ ਕਰਨਾ ਬੜਾ ਨਾਮ ਦਾ ਪਤਾ ਹੀ ਕੋਈ ਨਹੀਂ। ਅਵਰਤ ਇੱਥੇ ਸ਼ੁੱਧ ਅਛਰਣ ਹੈ, ਕਹਿੰਦੇ ਜਿਹੜੇ ਸ਼ੁੱਧ ਅਛਰਨ ਹਨ ਨਾ, ਇੱਥੇ ਸ਼ੁੱਧ ਅਛਰਨ ਹਨ ਰਾਮ ਨਾਮ, ਵਾਹਿਗੁਰੂ, ਗੁਰਮੰਤਰ, ਇਹ ਸ਼ੁੱਧ ਅੱਖਰ ਨੇ। ਇਹਨਾਂ ਵੱਲੋਂ ਅਵਰਤ, ਇਹਨਾਂ ਦੇ ਵਰਤਣ ਤੋਂ ਆ ਕਹੀਏ ਰਹਿਤ ਹੋ ਰਹੀ ਹੈ। ਸ਼ੁੱਧ ਅੱਖਰ ਤਾਂ ਤੂੰ ਵਰਤਦੀ ਹੀ ਨਹੀਂ ਹੈ, ਅਛਰਨ ਹੈ ਜਿਹੜੇ ਅੱਖਰ, ਛਰਨ ਹੈ ਛਾੜਨ ਤੋਂ ਭਾਵ ਨਾਸ ਹੋਣ ਤੋਂ ਆ ਰਹਿਤ ਹਨ, ਉਹ ਵਾਹਿਗੁਰੂ ਗੁਰਮੰਤਰ ਅੱਖਰ ਨਹੀਂ ਨਾਸ ਹੁੰਦੇ, ਵਾਹਿਗੁਰੂ ਨਹੀਂ ਨਾਸ ਹੁੰਦਾ। ਇਹ ਅੱਖਰ ਖਿਰ ਜਾਹੇਂਗੇ, ਉਹ ਅਖਰ ਇਨ ਮੈਂ ਨਾਹੇ, ਉਹ ਜਿਹੜਾ ਅਖਰ ਖਰਨ ਤੋਂ ਰਹਿਤ ਸ਼ੁੱਧ ਸਰੂਪ ਹੈ, ਅਵਰਤ ਇੱਥੇ, ਇਸ ਲੋਕ ਵਿੱਚ ਰਹਿੰਦਿਆਂ ਹੋਇਆਂ ਤੂੰ ਉਸ ਨੂੰ ਵਰਤਣ ਤੋਂ ਆ ਰਹਿਤ ਹੋ ਰਹੀ ਹੈ, ਭਾਵ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਹੈ। ਜਿਹੜਾ ਇੰਦਰਿਆਂ ਦਾ ਪ੍ਰਕਾਸ਼ਕ ਗੋਮੋਦਰ ਵਾਹਿਗੁਰੂ ਮਾਇਆ ਦਾ ਅਧੋਪਤੀ ਪਰਮੇਸ਼ਰ ਹੈ, ਇਹ ਤਿੰਨੇ ਨਾਮ ਹੀ ਪਰਮੇਸ਼ਰ ਦੇ ਵਾਚਕ ਹਨ, ਗੋਬਿੰਦ ਵੀ, ਦਾਮੋਦਰ ਵੀ, ਮਾਧਵੀ ਵੀ, ਤਿੰਨੇ ਕਾਲ ਹੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ, ਤਾਂ ਤੇਰਾ ਸਫਲ ਹੋਵੇਗਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਗਰਬੰਤ ਨਾਰੀ ਹੰਕਾਰ ਕਰਦਾ ਹੋਇਆ, ਨਾਰੀ ਇਸਤਰੀਆਂ ਦਾ, ਮੇਰੇ ਘਰ ਵਾਲੀ ਇਹੋ ਜੀ ਹੈ, ਮੇਰੇ ਘਰ ਵਾਲੀ ਇਹੋ ਜੀ ਹੈ, ਘਰ ਵਾਲੀਆਂ ਦੀ ਉਸਤਤੀ ਕਰੀ ਜਾਂਦੇ। ਮਦੋਨ ਮਤੰ, ਇਹਦਾ ਅਰਥ ਵਾਸਤੇ ਜਿਹੜਾ ਹੋੜਾ ਲੱਗਿਆ ਨਾ ਦੱਦੇ ਨੂੰ, ਇਹਦੇ 'ਚ ਊੜੇ ਦੀ ਸੰਧੀ ਕੱਢਣੀ ਹੈ, ਮਦ ਉਨ ਮਤੰ ਬਣ ਜਾਵੇਗਾ, ਮਦ ਉਨ ਮਤੰ। ਕਹਿੰਦੇ ਮਦ ਉਤ ਮਤੰ, ਮਦ ਨਸ਼ੇ ਵਿੱਚ, ਇਸਤਰੀਆਂ ਦੇ ਨਸ਼ੇ ਦੇ ਵਿੱਚ ਉਨਮਤੰ ਮਸਤ ਹੋਇਆ ਪਿਆ, ਇਸਤਰੀ ਵਾਲੇ ਨਸ਼ੇ 'ਚ ਮਰਤ ਹੋਇਆ ਪਿਆ। ਗਰਬੰਤ ਨਾਰੀ ਮਦੋਨ ਮਤੰ, ਹੰਕਾਰੀ ਹੋਇਆ ਹੋਇਆ ਮਸਤ ਹੋਇਆ ਪਿਆ, ਉਨਮਤੰ ਮਸਤ ਹੋਇਆ ਪਿਆ, ਮਦ ਹੰਕਾਰ ਦੇ ਅੰਦਰ ਨਾਰੀ ਇਸਤਰੀਆਂ ਦੇ ਮਗਰ ਤੁਰਿਆ ਫਿਰਦਾ, ਹੰਕਾਰੀ ਹੋਇਆ ਹੋਇਆ ਵੀ ਮੈਨੂੰ ਕੌਣ ਹਟਾਊ, ਮੈਂ ਜਾਊਂਗਾ, ਦਿਉਂ ਗੇੜਾ ਫਲਾਣੇ ਰਾਹ ਦੇ ਵਿੱਚ, ਇਸ ਤਰ੍ਹਾਂ ਦਾ ਹੰਕਾਰੀ ਹੋਇਆ ਹੋਇਆ। ਬਲਾਤ ਕਾਰਨ ਕਹਿੰਦੇ ਨੇ ਬਲ ਕਰਕੇ ਜਿਹੜਾ ਕੁਛ ਕਰਨਾ, ਮੱਲੋ ਜੋਰੀ, ਬਲਵੰਤ ਬਲ ਵਾਲਾ ਹੋ ਕਰਕੇ ਬਲਾਤਕਾਰੀਆਂ ਆਦਿਕ ਕਰਦਾ ਹੈ, ਬਲ ਦੇ ਨਾਲ ਕਿਸੇ ਨੂੰ ਕਹਿੰਦਾ ਮੈਂ ਵੱਢ ਦੇਣਾ, ਕਿਸੇ ਨੂੰ ਕਹਿੰਦਾ ਮਾਰੂ ਗੋਲੀ, ਕਿਸੇ ਨੂੰ ਕੁਛ ਕਹਿੰਦਾ ਮੇਰੇ ਰਗਰ ਮੂਹਰੇ ਕਿਵੇਂ ਚੜ੍ਹਨਗੇ, ਮੈਂ ਤਾਂ ਭੰਨ ਕੇ ਸਿੱਟ ਦੂੰਗਾ, ਬੰਬ ਨਾਲ ਉਡਾ ਦੂੰਗਾ, ਫਲਾਣਾ ਹੋ ਜੂ, ਇਸ ਤਰ੍ਹਾਂ ਬਲ ਦੇ ਨਾਲ ਕਰਦਾ ਫਿਰਦਾ। ਸਤਿਗੁਰੂ ਜੀ ਕਹਿੰਦੇ ਚਰਨ ਕਮਲ ਨਹਿ ਭਜੰਤ, ਪਰਮੇਸ਼ਰ ਦੇ ਕਬਲ ਸਰੀਖੇ ਚਰਨਾਂ ਦਾ ਭਜਨ ਹੀ ਨਹੀਂ ਕਰਦਾ, ਤਾਂ ਕੈਸਾ ਹੈ ਆ ਮਨੁੱਖ ਜਨਮ? ਸਤਿਗੁਰੂ ਕਹਿੰਦੇ ਤ੍ਰਿਣ ਸਮਾਨ ਭਾਗ ਤ੍ਰਿਗ ਜਨਮ ਨੇ, ਅਤੇ ਇਸ ਪੁਰਸ਼ ਦਾ ਜਨਮ ਤੇ ਤ੍ਰਿਣ ਸਮਾਨ ਕੱਖਾਂ ਦੇ ਵਰਗਾ ਹੀ ਹੈ, ਸਗੋਂ ਕੱਖਾਂ ਤੋਂ ਵੀ ਤ੍ਰਿਕਾਰ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਐ ਜੀਵ ਰੂਪ ਕੀੜੀ ਤਾਂ ਤੂੰ ਗ੍ਰਸ਼ਟੇ ਵਜਨਦਾਰ ਹੋ ਸਕਦੀ ਹੈ, ਭਾਰੀ ਹੋ ਸਕਦੀ ਹੈ। ਹੇ ਕੀੜੀ ਰੂਪ ਬੁੱਧੀ ਤਾਂ ਹੀ ਤੂੰ ਭਾਰੀ ਹੋ ਸਕਦੀ ਹੈ ਜੇ ਗੋਬਿੰਦ ਸਿਮਰਨ ਤੋਇੰਗ ਧਨੇ, ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰੇ ਤੋਇੰਗ ਧਨੇ, ਤੇਰਾ ਇਹ ਸਿਮਰਨ ਹੀ ਧਨ ਹੈ, ਤਾਂ ਤੂੰ ਬੜੀ ਭਾਰੀ ਹੋ ਸਕਦੀ ਹੈ। ਹੇ ਪਪੀਲਕਾ ਗ੍ਰਸ਼ਟੇ ਗੋਬਿੰਦ ਸਿਮਰਨ ਤੋਇੰਗ ਧਨੇ, ਹੇ ਬੁੱਧੀ ਰੂਪ ਕੀੜੀ ਜਿਹੜਾ ਗ੍ਰਸ਼ਟੇ ਭਾਰੀ ਗੋਬਿੰਦ ਪਰਮੇਸ਼ਰ ਦਾ ਸਿਮਰਨ ਹੈ, ਉਹ ਤੋਇੰਗ ਧਨੇ ਤੇਰਾ ਧਨ ਹੈ। ਅਰਥ ਵਾਸਤੇ ਇਹੋ ਜਿਹਾ ਕਰਨਾ, ਵਿਸਰਾਮ ਗ੍ਰਸ਼ਟੇ 'ਤੇ ਹੀ ਲਾਉਣਾ। ਹੇ ਪਪੀਲਕਾ ਗ੍ਰਸ਼ਟੇ, ਹੇ ਕੀੜੀ ਰੂਪ ਬੁੱਧੀ ਨਿਮਰਤਾ ਵਾਲੀਏ, ਪਰਮੇਸ਼ਰ ਦਾ ਧਨ ਸਿਮਰਨ ਹੀ ਤੇਰਾ ਭਾਰੀ ਧਨ ਹੈ, ਪਰਮੇਸ਼ਰ ਦਾ ਸਿਮਰਨ। ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ, ਅਨਕ ਵਾਰ, ਇੱਕ ਵਾਰ ਨਹੀਂ ਅਨਕ ਵਾਰ, ਵਾਰ ਵਾਰ ਮੁੜ ਮੁੜ ਕੇ ਅਨੇਕਾਂ ਵਾਰੀ, ਨਵੋ ਨਮ ਹੈ, ਮਨ ਕਰਕੇ ਵੀ ਨਮਸਕਾਰ, ਸਰੀਰ ਕਰਕੇ ਵੀ ਨਮਸਕਾਰ, ਨਮਸਕਾਰ, ਨਮਸਕਾਰ ਕਰਿਆ ਕਰ ਉਸ ਪਰਮੇਸ਼ਰ ਨੂੰ। ਇੱਥੇ ਆਪਾਂ ਵਿਸਰਾਮ ਦਿੰਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਆਪ ਸਭ ਸੰਗਤ ਨੇ ਕਿਰਪਾ ਕਰਨੀ, ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।